ਸ੍ਰੀ ਰਾਗ ਮਹਿਲਾ ਤੀਜਾ। ਮਨਮੁਖ ਮੋਹਿ ਵਿਆਪਿਆ, ਬੈਰਾਗ ਉਦਾਸੀ ਨਾ ਹੋਏ। ਸ਼ਬਦ ਨਾ ਚੀਨ ਸਦਾ ਦੁੱਖ, ਹਰੀ ਦਰਗਹਿ ਪਤ ਖੋਏ। ਹਉਮੈ ਗੁਰਮੁਖੀ ਖੋਈ ਐ, ਨਮੈ ਰਤੇ ਸੁਖ ਹੋਏ। ਮੇਰੇ ਮਨ ਅਹਿਨਿਸ ਪੂਰ ਰਹੀ ਨਿਤਿਆਸਾ, ਸਤਿਗੁਰੁ ਸੇਵ ਮੋਹ ਪਰ ਜਲੈ, ਕਰਹੀ ਮਾਹੇ ਉਦਾਸਾ। ਰਹਾਓ ਗੁਰਮੁਖੀ ਕਰਮ ਕਮਾਵੈ ਬਿਗਸੈ, ਹਰੀ ਬੈਰਾਗ ਆਨੰਦ। ਅਹਿਨਿਸ ਭਗਤੀ ਕਰੇ ਦਿਨ ਰਾਤੀ, ਹਉਮੈ ਮਾਰ ਨਿਚਿੰਦ। ਵੱਡੈ ਭਾਗ ਸਤਸੰਗ ਪਾਈ, ਹਰ ਪਾਇਆ ਸਹਿਜ ਆਨੰਦ। ਸੋ ਸਾਧੂ ਬੈਰਾਗੀ ਸੋਈ, ਹਿਰਦੇ ਨਾਮ ਵਸਾਏ। ਅੰਤਰ ਲਾਗ ਨ ਤਾਮਸ ਮੂਲੇ, ਵਿਚੋਂ ਆਪ ਗਵਾਏ। ਨਾਮ ਨਿਧਾਨ ਸਤਿਗੁਰੂ ਦਿਖਾ ਲਿਆ, ਹਰੀ ਰਸ ਪੀਆ ਅਘਾਏ। ਜਿਨ ਕਿਨੈ ਪਾਇਆ ਸਾਧ ਸੰਗਤੀ, ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰੈ ਭਾਗ ਬੈਰਾਗ। ਮਨਮੁਖ ਫਿਰੈ ਨ ਜਾਣੈ ਸਤਿਗੁਰ, ਹਉਮੈ ਅੰਦਰ ਲਾਗ। ਨਾਨਕ ਸ਼ਬਦੈ ਰਤੈ ਹਰਿਨਾਮ ਰੰਗਾਏ, ਬਿਨ ਭੈ ਕੇਹੀ ਲਾਗ। ਇਹ ਸ਼ਬਦ ਹੈ ਜੋ ਆਪਾਂ ਵਿਚਾਰਾਂਗੇ ਹੁਣ। ਮਨਮੁਖ ਮੋਹੇ ਵਿਆਪਿਆ। ਮਨਮੁਖ ਤੋਂ ਭਾਵ ਮਨ ਦੀ ਗੱਲ ਸੁਣਨ ਵਾਲਾ, ਮਨ ਪਿੱਛੇ ਤੁਰਨ ਵਾਲਾ, ਮਨ ਦਾ ਲਾਈ ਲੱਗ। ਜੋ ਗੁਰੂ ਦੀ ਗੱਲ ਨਹੀਂ ਸੁਣਦਾ, ਆਪਣੇ ਮਨ ਦੀ ਗੱਲ ਸੁਣਦਾ ਹੈ, ਮਨ ਮਰਜ਼ੀ ਕਰਦਾ, ਉਸ ਨੂੰ ਬਾਣੀ ਮਨਮੁਖ ਆਖਦੀ ਹੈ। ਪਾਤਸ਼ਾਹ ਆਖਦੇ ਨੇ ਮਨਮੁਖ ਮੋਹ ਵਿਆਪਿਆ। ਮੋਹ ਆਖਿਆ ਸੰਸਾਰ ਦਾ ਮੋਹ, ਮਾਇਆ ਦਾ ਮੋਹ। ਤੇ ਇੱਥੇ ਵਿਆਪਿਆ ਦਾ ਭਾਵ ਅਰਥ ਹੈ ਫਸਿਆ ਰਹਿੰਦਾ। ਮਨਮੁਖ ਬੰਦਾ ਜੋ ਗੁਰੂ ਦੇ ਲੜ ਨਹੀਂ ਲੱਗਦਾ, ਗੁਰੂ ਦੀ ਗੱਲ ਨਹੀਂ ਸੁਣਦਾ, ਆਪਣੀ ਮਨ ਦੀ ਗੱਲ ਸੁਣਦਾ ਹੈ, ਜੋ ਆਪਣੇ ਮਨ ਪਿੱਛੇ ਤੁਰਦਾ ਹੈ, ਮਨ ਮਰਜ਼ੀ ਕਰਦਾ ਹੈ, ਉਹ ਬੰਦਾ ਸੰਸਾਰ ਦੇ ਮੋਹ ਵਿਚ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ। ਤਾਂ ਗੱਲ ਤਾਂ ਇੰਨੀ ਕੁ ਸਮਝਾਈ ਹੈ। ਜਿਹੜਾ ਗੁਰੂ ਦੇ ਲੜ ਲੱਗ ਕੇ ਗੁਰੂ ਦੀ ਸਿੱਖਿਆ ਨਹੀਂ ਲੈਂਦਾ, ਉਹ ਸੰਸਾਰ ਦੇ ਮੋਹ ਵਿਚ ਫਸ ਜਾਂਦਾ, ਉਹ ਮਾਇਆ ਦੇ ਮੋਹ ਵਿਚ ਫਸ ਜਾਂਦਾ। ਮਨਮੁਖ ਮੋਹ ਵਿਆਪਿਆ, ਬੈਰਾਗ ਉਦਾਸੀ ਨਾ ਹੋਏ। ਇਹਨੂੰ ਅਰਥਾਉਣ ਲੱਗਿਆ, ਬੈਰਾਗ ਨਾ ਹੋਏ ਤੇ ਉਦਾਸੀ ਨਾ ਹੋਏ, ਇਸ ਤਰ੍ਹਾਂ ਪੜਾਂਗੇ। ਅਰਥ ਕਰਨ ਲੱਗਿਆ, ਬੈਰਾਗ ਦਾ, ਬੈਰਾਗ ਵਿਚ ਦੇਖੋ ਗੱਗੇ ਨੂੰ ਔਂਕੜ ਹੈ, ਅਰਥ ਹੈ ਪ੍ਰੇਮ। ਬੈਰਾਗ ਨਾ ਹੋਏ, ਪ੍ਰਭੂ ਦਾ ਪ੍ਰੇਮ ਨਹੀਂ ਲੱਗਦਾ, ਪ੍ਰੇਮ ਨਹੀਂ ਲੱਗਦਾ। ਕਿਹਦਾ ਪ੍ਰੇਮ? ਪਰਮੇਸ਼ਰ ਦਾ ਪ੍ਰੇਮ। ਬੈਰਾਗ ਨਾ ਹੋਏ, ਉਸ ਨੂੰ ਪ੍ਰਭੂ ਦਾ ਪ੍ਰੇਮ ਨਹੀਂ ਲੱਗਦਾ, ਪ੍ਰਭੂ ਦਾ ਪ੍ਰੇਮ ਉਸ ਵਿਚ ਜਾਗਦਾ ਨਹੀਂ। ਪਰਮੇਸ਼ਰ ਦੀ ਲਗਨ ਲੱਗਦੀ ਨਹੀਂ ਉਹਨੂੰ, ਉਸ ਵਿਚ ਪਰਮੇਸ਼ਰ ਦਾ ਪ੍ਰੇਮ ਨਹੀਂ ਜਾਗਦਾ। ਤੇ ਕਹਿੰਦੇ ਨੇ ਉਦਾਸੀ ਨਾ ਹੋਏ। ਉਦਾਸੀ ਤੋਂ ਭਾਵ ਮਾਇਆ ਤੋਂ ਉਦਾਸ, ਸੰਸਾਰ ਤੋਂ ਉਦਾਸ। ਕਦੇ ਉਹ ਮਾਇਆ ਤੋਂ ਉਦਾਸ ਨਹੀਂ ਹੁੰਦਾ, ਸੰਸਾਰ ਤੋਂ ਉਦਾਸ ਨਹੀਂ ਹੁੰਦਾ, ਭਾਵ ਇਹਨਾਂ ਤੋਂ ਉਪਰਾਮ ਨਹੀਂ ਹੁੰਦਾ, ਇਹਨਾਂ ਤੋਂ ਅੱਕਦਾ ਥੱਕਦਾ ਨਹੀਂ। ਨਾ ਮਾਇਆ ਛੱਡ ਕੇ ਰਾਜ਼ੀ ਹੋ ਤੇ ਨਾ ਸੰਸਾਰ ਛੱਡ ਕੇ ਰਾਜ਼ੀ, ਇਹਨਾਂ ਦੋਨਾਂ ਨੂੰ ਛੱਡ ਕੇ ਰਾਜ਼ੀ ਨਹੀਂ, ਇਹਨਾਂ ਤੋਂ ਅੱਕਦਾ ਥੱਕਦਾ ਨਹੀਂ। اس نو ترتیب جدو دیواں گے بیراگ اداسی نہ ہوئے، کیونکہ سنسار تو اداس نہیں ہوندا، مایا تو اداس نہیں ہوندا، اسے کر کے پریم نہیں لگدا پرماتما دا. یہی وجہ ہے کہ پرمیشر دی لگن لگدی کوئی نہیں. تو پہلی پنکتی وچ ستگرو نے سمجھایا کہ منمک بندے جو اپنے من دی سن دے نے تے گرو دی نہیں سن دے، او تا بھائی مایا دے موہ وچ پھسے رہندے نے، سنسار دے موہ وچ پھسے رہندے نے، کیونکہ سنسار دے موہ تو کدے اداس نہیں ہو پاؤندے، اس کر کے پربھو دا بیراگ، پربھو دا پریم، پربھو دی لگن انہاں نوں کدے لگدی نہیں. میرے من شبد نہ چین سدا دکھ، ہری درگاہ پت کھوئے. شبد نہ چین، ایتھے چینے دا مطلب ہے، چینے دا انج اکھری ارتھ ہوندا پچھاننا، ایتھے پاورت ہوندا ہے وچارنا. شبد نہ چین، شبد آکھیا گرو دی بانی نو، ربی بانی نو. نہ چین وچاردا نہیں، منمک بندہ ربی بانی نو وچاردا نہیں. بھاو کی ہے؟ پرمیشری بانی راہی سندیش کی ہے جیو لئی؟ اس گل نو وچاردا نہیں. ساری بانی وچ جیواں لئی حکم نے، سندیش نے. جے بانی وچاریے تے انہاں حکماں تے سندیشاں دا پتہ لگدا ہے کہ سانو کہو جہا جیون بتیت کرنا چاہیدا ہے. تے ستگرو آکھدے نے او تا بانی کدے وچاردا ہی نہیں، او تا گرو دی بانی، ربی بانی نو کدے وچاردا ہی نہیں. شبد نہ چینا، سدا دکھ، سدا ہمیشہ دکھ، ہمیشہ دکھ پھڑی رکھدا ہے اس نو، دکھ اس نو گھیری رکھدا ہے. کیونکہ بانی سمجھدا نہیں، پربھو دے حکماں نو سمجھدا نہیں، اس کر کے دکھ اس نو گھیری رکھدا ہے، سدا دکھ. ہری درگاہ پت کھوئے، اکھری ارتھ ہری دی درگاہ وچ بھی عزت کھو لیندا ہے. پاو جدو شریر چھڈ کے آتما درگاہ جاندی ہے، اتھے بھی کوئی عزت نہیں. ہری دی درگاہ وچ بھی اس طرح جیو اپنی عزت کھو لیندا ہے. ہری درگاہ پت کھوئے، پت آکھیا عزت نو، اتھے بھی پت عزت کوئی نہیں رہندی. ہمیں گرمکھی کھوئی ہے. اگلی پنکتی وچ ہن ستگرو ہومے دی گل کر دے نے. میں سب تو پہلے یہ بینتی کراں، جو سنسار دے موہ وچ ہے، جو مایا دے موہ وچ ہے، سنسار دا موہ، مایا دا موہ ہومے پیدا کردا ہے. مایا ہمیں پیدا کر دی ہے، مایا نال ہی ہنکار اٹھتا ہے. جس سے پلے کچھ نہیں، انہیں کہا ہنکار کرنا ہویا. جس کو چار دمڑے ہوندے نے وہ ہنکار کردا ہے. تو کہنے نے ہمیں گرمکھی کھوئی ہے، موہ مایا کر کے جو ہنکار پیدا ہوندا ہے جیو اندر، او تا گرو دی سکھیا نال، گرمکھی تو پاو گرو دے سنمکھ ہو کے، گرو دی سکھیا پا کے کھوئی ہے، مکائی دا، گوائی دا. مایا کر کے یا سنسار دے موہ کر کے جو ہنکار پیدا ہوندا ہے، ਉਹ ਤਾਂ ਗੁਰੂ ਦੀ ਸਿੱਖਿਆ ਕਮਾ ਕੇ ਹੀ ਮੇਟਿਆ ਜਾ ਸਕਦਾ ਹੈ। ਉਹ ਤਾਂ ਗੁਰਮੁਖੀ ਖੋਇਆ ਜਾ ਸਕਦਾ ਹੈ, ਭਾਵ ਮੁਕਾਇਆ ਜਾ ਸਕਦਾ ਹੈ, ਮੇਟਿਆ ਜਾ ਸਕਦਾ ਹੈ, ਹਟਾਇਆ ਜਾ ਸਕਦਾ ਹੈ। ਨਾਮ ਰੱਤੇ ਸੁੱਖ ਹੋਏ, ਨਾਮ ਰੱਤੇ, ਰੱਤੇ ਦਾ ਮਤਲਬ ਹੁੰਦਾ ਹੈ ਰੰਗੇ, ਨਾਮ ਰੱਤੇ, ਨਾਮ ਵਿਚ ਰੰਗੇ ਜਾਂਦੇ ਨੇ ਜੋ, ਭਾਵ ਨਾਮ ਵਿਚ ਰੰਗੇ ਜਾਂਦੇ ਦਾ ਭਾਵ ਕੀ ਹੈ? ਜਿਨ੍ਹਾਂ ਨੂੰ ਨਾਮ ਨਾਲ ਪ੍ਰੀਤੀ ਪੈ ਜਾਂਦੀ ਹੈ, ਜਿਨ੍ਹਾਂ ਨੂੰ ਨਾਮ ਦੀ ਮਸਤੀ ਆਉਂਦੀ ਹੈ, ਜਿਨ੍ਹਾਂ ਦਾ ਪ੍ਰੇਮ ਪੈ ਜਾਂਦਾ ਹੈ ਨਾਮ ਨਾਲ, ਜਿਨ੍ਹਾਂ ਨੂੰ ਨਾਮ ਦੀ ਮਸਤੀ ਆਉਂਦੀ ਹੈ, ਖੁਮਾਰੀ ਆਉਂਦੀ ਹੈ, ਐਸੇ ਨਾਮ ਨਰਤੇ ਸੁਖ ਹੋਏ। ਸੁਖ ਵਿਚ ਦੇਖੋ ਖੱਖੇ ਨੂੰ ਔਂਕੜ ਹੈ, ਤੇ ਉਹ ਸੁਖ ਹੈ ਪ੍ਰਭੂ ਨਾਲ ਜੋੜਦਾ ਸੁਖ, ਪਰਮੇਸ਼ਰ ਨਾਲ ਜੋੜਦਾ ਸੁਖ। ਹੋਏ ਪ੍ਰਾਪਤ ਹੁੰਦਾ ਹੈ ਜਿਹੜੇ ਨਾਮ ਵਿਚ ਰੰਗੇ ਜਾਂਦੇ ਨੇ, ਜਿਨ੍ਹਾਂ ਨੂੰ ਨਾਮ ਦੀ ਮਸਤੀ ਨਸੀਬ ਹੁੰਦੀ ਹੈ, ਉਹੀ ਬੰਦੇ ਪ੍ਰਭੂ ਜੋੜ ਦਾ ਸੁਖ ਪਾਉਂਦੇ ਨੇ, ਉਨ੍ਹਾਂ ਨੂੰ ਹੀ ਪ੍ਰਭੂ ਚਰਨਾਂ ਦੇ ਜੋੜ ਦਾ ਸੁਖ ਨਸੀਬ ਹੁੰਦਾ। ਨਾਮ ਰੱਤੇ ਸੁਖ ਹੋਏ। ਮੇਰੇ ਮਨ ਐਹ ਨਿਸਪੂਰ ਰਹੀ ਨਿਤ ਆਸ, ਮੇਰੇ ਮਨ, ਹੇ ਮੇਰੇ ਮਨਾ, ਐਹ ਨਿਸ, ਐਹ ਐੜਾ ਹਾਹੇ ਨੂੰ ਸਿਆਰੀ, ਇਹ ਕਹਿੰਦੇ ਨੇ ਦਿਨ ਨੂੰ, ਤੇ ਨਿਸ ਕਹਿੰਦੇ ਨੇ ਰਾਤ ਨੂੰ। ਐ ਨਿਸ, ਦਿਨ ਰਾਤ, ਮੇਰੇ ਮਨ ਐ ਨਿਸ ਪੂਰ ਰਹੀ, ਪੂਰ ਰਹੀ ਭਰੀ ਰਹਿੰਦੀ ਹੈ, ਨਿਤ ਸਦਾਈ, ਤੇ ਆਸਾ, ਆਸਾ ਆਖਿਆ ਹੈ ਕਾਮਨਾ ਨੂੰ, ਲੋਚਾਂ ਨੂੰ, ਇੱਛਾ ਨੂੰ, ਚਾਹਤ ਨੂੰ, ਮੰਗਾਂ ਨੂੰ, ਡਿਜ਼ਾਇਰਸ। ਮੇਰੇ ਮਨ ਐਨ ਸਪੂਰ ਰਹੀ ਨਿਤ ਆਸਾ, ਹੇ ਮੇਰੇ ਮਨਾ, ਮੈਂ ਤੇ ਵੇਖਦਾ ਦਿਨ ਰਾਤ ਤੇਰੇ ਅੰਦਰ ਤਾਂ ਸਦਾ ਹੀ ਪਦਾਰਥਾਂ ਦੀਆਂ ਮੰਗਾਂ, ਚੀਜ਼ਾਂ ਦੀਆਂ ਮੰਗਾਂ ਭਰੀਆਂ ਰਹਿੰਦੀਆਂ ਨੇ, ਤੇਰੇ ਅੰਦਰ ਤੇ ਮੰਗਾਂ ਭਰੀਆਂ ਰਹਿੰਦੀਆਂ ਨੇ, ਤੇਰੇ ਅੰਦਰ ਤੇ ਲੋਚਾਵਾਂ, ਇੱਛਾਂ, ਚਾਹਤਾਂ ਸਦਾ ਬਣੀਆਂ ਹੀ ਰਹਿੰਦੀਆਂ ਨੇ। ਭਾਵ ਕੀ ਹੈ, ਤੇਰਾ ਤਾਂ ਮੋਹ ਇੰਨਾ ਹੈ ਸੰਸਾਰ ਨਾਲ, ਤੇਰਾ ਤਾਂ ਮਾਇਆ ਨਾਲ ਮੋਹ ਇੰਨਾ ਹੈ, ਮੈਂ ਵੇਖਦਾ ਕਿ ਤੇਰੇ ਅੰਦਰ ਤੇ ਮੰਗਾਂ ਸਦਾ ਭਰੀਆਂ ਰਹਿੰਦੀਆਂ ਨੇ। ਹੁਣ ਇਹ ਦੱਸ ਆਏ ਨੇ ਕਿ ਜੇ ਮੰਗਾਂ ਨਾਲ ਹੀ ਜੁੜਿਆ, ਜੇ ਸੰਸਾਰ ਨਾਲ ਹੀ ਜੁੜਿਆ, ਤਾਂ ਫਿਰ ਪ੍ਰਭੂ ਦਾ ਪ੍ਰੇਮ ਨਹੀਂ ਲੱਗ ਸਕਦਾ। ਪਹਿਲੀ ਪੰਕਤੀ ਚ ਸੁਣ ਲਏ ਨਾ ਆਪਾਂ, ਤੇ ਹੁਣ ਜਿਵੇਂ ਇੱਕ ਸੇਵਕ ਆਪਣੇ ਮਨ ਨੂੰ ਵੇਖ ਕੇ, ਮਨ ਦੀ ਦਸ਼ਾ ਵੇਖ ਕੇ ਕਹਿ ਰਿਹਾ, ਹੇ ਮਨਾ, ਸੱਚਾਈ ਤਾਂ ਇਹ ਗੁਰੂ ਦੱਸਦਾ ਹੈ ਕਿ ਜੇ ਮਾਇਆ ਨਾਲ ਪ੍ਰੀਤੀ ਏ, ਤੇ ਰੱਬ ਨਾਲ ਪ੍ਰੀਤੀ ਨਹੀਂ ਲੱਗ ਸਕਦੀ, ਤੇ ਜਦੋਂ ਮੈਂ ਵੇਖਦਾ ਤੇਰੇ ਵੱਲ, ਤੇ ਤੂੰ ਤੇ ਮੰਗਾਂ ਨਾਲ ਭਰਿਆ ਰਹਿਣਾ, ਤੇਰੇ ਅੰਦਰ ਤੇ ਸਦਾ ਪਦਾਰਥਾਂ ਦੀਆਂ, ਮਾਇਆ ਦੀਆਂ ਮੰਗਾਂ ਬਣੀਆਂ ਹੀ ਰਹਿੰਦੀਆਂ ਨੇ, ਤੂੰ ਭਰਿਆ ਰਹਿੰਦਾ ਮੰਗਾਂ ਨਾਲ, ਇੱਛਾਵਾਂ ਨਾਲ, ਚਾਹਤਾਂ ਨਾਲ, ਇਹ ਕਦੇ ਮੁੱਕਦੀਆਂ ਨੀ, ਦਿਨ ਰਾਤ ਚੱਲਦੀਆਂ ਰਹਿੰਦੀਆਂ ਨੇ ਮੰਗਾਂ। ਐ ਨਿਸ ਪੂਰ ਰਹੀ, ਪੂਰ ਰਹੀ ਦਾ ਮਤਲਬ ਭਰੀ ਰਹਿੰਦੀ ਹੈ, ਤੇਰੇ ਅੰਦਰ ਭਰੀਆਂ ਰਹਿੰਦੀਆਂ ਨੇ ਆਸਾਵਾਂ, ਇੱਛਾਵਾਂ, ਮੰਗਾਂ ਤੁਰੀਆਂ ਰਹਿੰਦੀਆਂ ਨੇ। ਸਤਿਗੁਰ ਸੇਵ, ਸਤਿਗੁਰ ਸੇਵ, ਗੁਰੂ ਦੇ ਲੜ ਲੱਗ, ਗੁਰੂ ਦੀ ਸਿੱਖਿਆ ਕਮਾ, ਗੁਰੂ ਦੀ ਸੇਵਾ ਬਜਾ, ਅਖਰੀ ਅਰਥ ਗੁਰੂ ਦੀ ਸੇਵਾ ਬਜਾ। ਪਾਵਰਤ ਕੀ ਹੈ, ਗੁਰੂ ਦੇ ਲੜ ਲੱਗ ਤੇ ਗੁਰੂ ਦੀ ਸਿੱਖਿਆ ਕਮਾ। सतगुरु सेव अखरी अर्थ होए सतगुरु दी सेवा कर। कोई सतगुरु नहीं कहिंदा वी मेरियां लत्तां बाहां कुट्टो आके। सतगुरु सेव दा भाव है, भाव अर्थ हुंदा है गुरु दे लड़ लग के ते फेर गुरु दी सिख्या कमाओ। गुरु जो सिख्या देंदा उस सिख्या नूं कमाओ। हे मेरे मना, सतगुर सेव सतगुरु से मोह परजल है। सतगुर सेवन नाल गुरु दी सिख्या कमाउन नाल माया दा मोह परजल है, पूरी तरह जल जांदा है, भाव पूरी तरह मुक जांदा है, पूरी तरह सड़ के सुआह हो जांदा है। हे मेरे मना, तू गुरु दे लड़ लग ते गुरु दी सिख्या कमा। इस एक कम करन नाल जो माया दा मोह है वो पूरी तरह नाल सड़ बढ़ जांदा है, भाव मुक जांदा है, फिर माया दा मोह मुकदा है। ते मोह परज लाउण लई, मोह मुकाउण लई कर ही माहे उदास। ਇਹ ਮਾਇਆ ਦਾ ਮੋਹ ਮੁਕਾਉਣ ਲਈ ਘਰ ਬਾਰ ਛੱਡ ਕੇ ਜੰਗਲਾਂ ਚ ਜਾਣ ਦੀ ਲੋੜ ਨਹੀਂ ਹੈ, ਪਹਾੜਾਂ ਤੇ ਜਾਣ ਦੀ ਲੋੜ ਨਹੀਂ ਹੈ। ਘਰ ਹੀ ਮਾਹੇ ਉਦਾਸ, ਘਰ ਵਿਚ ਰਹਿੰਦਿਆਂ, ਘਰ ਹੀ ਮਾਹੇ ਘਰ ਵਿਚ ਰਹਿੰਦਿਆਂ, ਘਰਬਾਰੀ ਹੁੰਦਿਆਂ, ਪਰਿਵਾਰਕ ਜੀਵਨ ਗੁਜ਼ਾਰਦਿਆਂ, ਧੀਆਂ ਪੁੱਤਰਾਂ ਵਿਚ ਰਹਿੰਦਿਆਂ ਉਦਾਸਾ ਮਾਇਆ ਤੋਂ ਉਦਾਸ ਹੋਈਦਾ। ਕਰ ਹੀ ਮਾਹੇ ਉਦਾਸਾ। ਔਰ ਸਤਿਗੁਰ ਦੀ ਸਿੱਖਿਆ ਤਾਂ ਇਹ ਹੈ ਕਿ ਮੋਹ ਪੂਰੀ ਤਰ੍ਹਾਂ ਮੁਕਾਉਣ ਲਈ ਘਰ ਬਾਰ ਤਿਆਗ ਕੇ ਜੰਗਲਾਂ ਜਾਂ ਪਹਾੜਾਂ ਤੇ ਜਾਣ ਦੀ ਲੋੜ ਨਹੀਂ, ਕੋਈ ਸੰਨਿਆਸ ਲੈਣ ਦੀ ਲੋੜ ਨਹੀਂ। ਇਹ ਮੋਹ ਤਾਂ ਗ੍ਰਸਤੀ ਜੀਵਨ ਗੁਜ਼ਾਰਦਿਆਂ ਘਰ ਵਿਚ ਹੀ ਰਹਿ ਕੇ ਮੁਕਾਇਆ ਜਾ ਸਕਦਾ ਹੈ, ਮਾਇਆ ਦੇ ਮੋਹ ਤੋਂ ਉਦਾਸ ਹੋਇਆ ਜਾ ਸਕਦਾ ਹੈ। ਸਤਿਗੁਰ ਸੇਵ ਮੋਹ ਪਰਜਲੈ ਕਰ ਹੀ ਮਾਹੇ ਉਦਾਸ। ਗੁਰੂ ਦੇ ਲੜ ਲੱਗ, ਗੁਰੂ ਦੇ ਲੜ ਲੱਗ ਕੇ ਸਿੱਖਿਆ ਕਮਾ ਗੁਰੂ ਦੀ, ਇਸ ਤਰ੍ਹਾਂ ਤੇਰਾ ਮੋਹ ਪੂਰੀ ਤਰ੍ਹਾਂ ਮੁੱਕ ਸਕਦਾ ਹੈ। ਕਰ ਹੀ ਮਾਹੇ ਉਦਾਸਾ, ਘਰਬਾਰੀ ਹੁੰਦਿਆਂ, ਸੰਸਾਰਕ ਜ਼ਿੰਦਗੀ ਗੁਜ਼ਾਰਦਿਆਂ, ਪਰਿਵਾਰ ਵਿਚ ਰਹਿੰਦਿਆਂ, ਗ੍ਰਸਤੀ ਹੁੰਦਿਆਂ, ਗ੍ਰਸਤ ਕਮਾਉਂਦਿਆਂ, ਗ੍ਰਸਤ ਦੇ ਸੁੱਖ ਮਾਣਦਿਆਂ ਤੂੰ ਮੋਹ ਮਾਇਆ ਤੋਂ ਉਦਾਸ ਹੋ ਸਕਦਾ ਹੈ ਜੇ ਗੁਰੂ ਦੀ ਸਿੱਖਿਆ ਕਮਾਵੇਂ। ਰਹਾ ਗੁਰਮੁਖੀ ਕਰਮ ਕਮਾਵੇ ਬਿਗਸ ਹਰੀ ਬੈਰਾਗ ਆਨੰਦ। ਗੁਰਮੁਖੀ ਕਰਮ ਕਮਾਵੇ, ਗੁਰੂ ਦੀ ਸਿੱਖਿਆ ਅਨੁਸਾਰ ਕਰਮ ਕਮਾਵੇ, ਗੁਰਮੁਖੀ ਕਰਮ ਕਮਾਵੇ, ਗੁਰੂ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਵਿਚ ਕਰਮ ਕਮਾਵੇ। ਅਮਲ ਜੋ ਸਰੀਰਕ ਅਮਲ ਨੇ ਜੋ ਕਰੀਦੇ ਨੇ ਇਹ ਗੁਰੂ ਦੀ ਸਿੱਖਿਆ ਅਨੁਸਾਰ ਕਰੇ, ਭਾਵ ਉਹੋ ਜੀ ਅਮਲਾਂ ਵਾਲੀ ਜ਼ਿੰਦਗੀ ਗੁਜ਼ਾਰੇ ਜਿਹੋ ਜੀ ਗੁਰੂ ਦੱਸਦਾ ਹੈ। ਆਪਣੇ ਸਰੀਰ ਰਾਹੀਂ ਉਹੋ ਜਿਹੇ ਕਰਮ ਕਰੇ, ਉਹੋ ਜਿਹੇ ਅਮਲ ਕਰੇ ਜੋ ਗੁਰੂ ਦੀ ਸਿੱਖਿਆ ਦੱਸਦੀ ਹੈ। ਬਿਗ ਸਹਿ ਗੁਰੂ ਦੀ ਸਿੱਖਿਆ ਅਨੁਸਾਰ ਅਮਲ ਕਰੇਗਾ, ਭਲੇ ਅਮਲ ਕਰੇਗਾ, ਚੰਗੇ ਅਮਲ ਕਰੇਗਾ ਤਾਂ ਇਨਸਾਨ ਖੇੜੇ ਵਿਚ ਰਹਿੰਦਾ ਹੈ। ਬਿਗ ਸਹਿ ਖੇੜੇ ਵਿਚ ਰਹਿੰਦਾ ਹੈ, ਖੁਸ਼ੀ ਖੇੜੇ ਵਿਚ ਰਹਿੰਦਾ ਹੈ। ਹਰੀ ਬੈਰਾਗ ਆਨੰਦ ਪਰਮੇਸ਼ਰ ਦੇ ਪ੍ਰੇਮ ਦਾ ਆਨੰਦ ਮਾਣਦਾ ਹੈ। ਪ੍ਰਭੂ ਪ੍ਰੇਮ ਦਾ ਆਨੰਦ ਮਾਣਦਾ ਹੈ। ਫਿਰ ਜਿਹੜਾ ਬੰਦਾ ਗੁਰੂ ਦੇ ਦੱਸੇ ਕਰਮ ਕਮਾਵੇ, ਗੁਰੂ ਦੇ ਦੱਸੇ ਅਮਲ ਕਮਾਵੇ, ਅਜਿਹੇ ਕਰਮ ਕਰੇ ਜਿਵੇਂ ਜਿਹੋ ਜਿਹੇ ਗੁਰੂ ਦੱਸਦਾ ਹੈ, ਤਾਂ ਫਿਰ ਉਹ ਖੇੜੇ ਵਿਚ ਰਹਿੰਦਾ ਹੈ ਔਰ ਉਸ ਨੂੰ ਪਰਮੇਸ਼ਰ ਦੇ ਪ੍ਰੇਮ ਦਾ ਆਨੰਦ ਨਸੀਬ ਹੁੰਦਾ ਹੈ। ਉਹ ਅਸਲ ਵਿਚ ਪ੍ਰਭੂ ਪ੍ਰੇਮ ਦਾ ਆਨੰਦ ਇਸੇ ਜੀਵਨ ਵਿਚ ਮਾਣਦਾ, ਇਸੇ ਜ਼ਿੰਦਗੀ ਦੌਰਾਨ ਉਹ ਪਰਮੇਸ਼ਰ ਦੀ ਪ੍ਰੀਤ ਦਾ ਆਨੰਦ ਮਾਣ ਲੈਂਦਾ ਹੈ, ਪਰਮੇਸ਼ਰ ਨਾਲ ਪਏ ਜੋੜ ਦਾ ਆਨੰਦ ਮਾਣ ਲੈਂਦਾ ਹੈ। ਐਨਿਸ ਭਗਤੀ ਕਰੇ ਦਿਨ ਰਾਤੀ ਹਉਮੈ ਮਾਰ ਨਿਚੰਦ, ਨਿਚੰਦ ਤੋਂ ਭਾਵ ਹੈ ਨਚਿੰਦ, ਲਿਖਿਆ ਨਿਚੰਦ ਹੈ, ਭਾਵ ਅਰਥ ਹੈ ਨਚਿੰਦ ਵਾਲਾ। ਐ ਨਿਸ, ਹੁਣੇ ਪਿੱਛੇ ਜੇ ਮੈਂ ਸਮਝਾਇਆ ਸੀ, ਐ ਦਿਨ ਨਿਸ ਰਾਤ, ਐ ਨਿਸ ਭਗਤੀ ਕਰੇ, ਭਗਤ ਕਰੇ ਨਹੀਂ ਹੁਣ ਕਹਿ ਸਕਦੇ, ਵੇਖੋ ਇੱਥੇ ਤੱਤੇ ਨੂੰ ਸਿਆਰੀ ਹੈ ਪਰ ਭਗਤੀ, ਐਨ ਇਸ ਭਗਤੀ ਕਰੇ, ਜਿਹੜਾ ਦਿਨ ਰਾਤ ਭਗਤੀ ਕਰੇ, ਜਿਹੜਾ ਇਨਸਾਨ ਦਿਨ ਰਾਤ ਪਰਮੇਸ਼ਰ ਨੂੰ ਯਾਦ ਰੱਖੇ, ਪਰਮੇਸ਼ਰ ਦਾ ਚੇਤਾ ਧਾਰੀ ਰੱਖਣਾ ਇਹ ਭਗਤੀ ਹੈ। ਇਸ ਨਾਲੋਂ ਕੋਈ ਹੋਰ ਵੱਡੀ ਭਗਤੀ ਹੈ ਕੋਈ? ਉਸਦਾ ਚੇਤਾ ਹਿਰਦੇ ਚ ਬਣਿਆ ਰਹੇ ਸਭ ਤੋਂ ਵੱਡੀ ਭਗਤੀ ਹੈ, ਇਹੋ ਹੀ ਭਗਤੀ। ਸਾਰੇ ਉਪਰਾਲੇ ਜੋ ਕਰੀਦੇ ਨੇ ਉਸਦੀ ਯਾਦ ਹਿਰਦੇ ਚ ਵਸਾਉਣ ਲਈ ਕਰੀਦੇ ਨੇ। ਕਹਿੰਦੇ ਨੇ ਸਤਿਗੁਰੂ, ਐਨ ਇਸ ਭਗਤੀ ਕਰੇ ਦਿਨ ਰਾਤੀ, ਜਿਹੜਾ ਦਿਨ ਰਾਤ ਪਰਮੇਸ਼ਰ ਦੀ ਭਗਤੀ ਕਰਦਾ ਹੈ। ਰਾਤ ਨੂੰ ਸੁੱਤਿਆਂ ਪਿਆਂ ਤੇ ਭਗਤੀ ਨਹੀਂ ਹੋ ਸਕਦੀ, ਪਰ ਸੁੱਤਿਆਂ ਪਿਆਂ ਜਿਸ ਨਾਲ ਪ੍ਰੀਤੀ ਹੈ ਉਹਦੀ ਯਾਦ ਸਬਕੌਂਸ਼ੀਅਸ ਮਾਈਂਡ ਦੇ ਵਿਚ ਡੂੰਘੀ ਅੰਤਰ ਆਤਮੇ ਵਸੀ ਹੁੰਦੀ ਹੈ, ਉਹ ਯਾਦ ਮਿਟਦੀ ਨਹੀਂ। ਕਹਿੰਦੇ ਨੇ ਐਨ ਇਸ ਭਗਤੀ ਕਰੇ ਦਿਨ ਰਾਤੀ ਹਉਮੈ ਮਾਰ, ਹਉਮੈ ਮੁਕਾ ਕੇ, ਜਿਹੜਾ ਦਿਨ ਰਾਤ ਇਸ ਤਰ੍ਹਾਂ ਪ੍ਰਭੂ ਦੀ ਯਾਦ ਵਸਾਉਂਦਾ ਹੈ ਹਿਰਦੇ ਚ, ਉਹ ਆਪਣੀ ਹਉਮੈ ਮੁਕਾ ਕੇ ਨਿਚੰਦ ਤੋਂ ਭਾਵ ਬੇਫਿਕਰ ਹੋ ਜਾਂਦਾ ਹੈ, ਉਹਨੂੰ ਕੋਈ ਫਿਰ ਫਿਕਰ ਫਾਕਾ ਨਹੀਂ ਰਹੇ, ਉਹਦੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ, ਉਹ ਚਿੰਤਾ ਰਹਿਤ ਹੋ ਜਾਂਦਾ। ਜਿਹੜਾ ਦਿਨ ਰਾਤ ਚੇਤਾ ਵਸਾ ਲਵੇ ਪਰਮੇਸ਼ਰ ਦਾ ਆਪਣੇ ਹਿਰਦੇ ਵਿਚ, ਉਹਦੀ ਯਾਦ ਵਸਾ ਲਵੇ, ਉਹਦੀ ਹੋਮੈ ਉਹਦੀ ਮੇਰ ਤੇਰ ਮੁੱਕ ਜਾਂਦੀ ਹੈ, ਉਹ ਆਪਣੀ ਮੇਰ ਤੇਰ ਮੁਕਾ ਕੇ, ਹੋਮੈ ਮੁਕਾ ਕੇ ਤੇ ਚਿੰਤਾ ਰਹਿਤ ਹੋ ਜਾਂਦਾ। ਉਸਨੂੰ ਗਾਂ ਦੀ ਚਿੰਤਾ ਰਹਿੰਦੀ ਕੋਈ ਨੀ, ਉਸਨੂੰ ਗਾਂ ਦਾ ਫਿਕਰ ਰਹਿੰਦਾ ਕੋਈ ਨੀ, ਉਹ ਨਿਸ਼ਚਿੰਤ ਹੋ ਜਾਂਦਾ। ਵੱਡਾ ਭਾਗ ਸਤ ਸੰਗਤ ਪਾਈ, ਉਸਨੂੰ ਵੱਡੇ ਭਾਗਾਂ ਕਰਕੇ ਸਤ ਸੰਗਤ ਮਿਲ ਜਾਂਦੀ ਹੈ, ਗੁਰੂ ਦੀ ਸੰਗਤ ਮਿਲ ਜਾਂਦੀ ਹੈ। ਵੱਡਾ ਭਾਗ ਵੱਡੇ ਭਾਗਾਂ ਕਰਕੇ ਸਤ ਸੰਗਤ ਪਾਈ, ਸਤਸੰਗਤ ਨਸੀਬ ਹੋ ਜਾਂਦੀ ਹੈ, ਮਿਲ ਜਾਂਦੀ ਹੈ। ਹਰੀ ਪਾਇਆ ਸਹਿਜ ਆਨੰਦ, ਹਰੀ ਪਾਇਆ ਸਹਿਜ ਆਨੰਦ, ਸਹਿਜ ਕਹਿੰਦੇ ਨੇ ਮਨ ਦੀ ਅਡੋਲਤਾ ਨੂੰ। ਮਨ ਜਦੋਂ ਮਾਇਆ ਵੱਲ ਨਾ ਡੋਲੇ, ਬੁਰਾਈ ਵੱਲ ਨਾ ਡੋਲੇ, ਪੰਜ ਵਿਕਾਰਾਂ ਵੱਲ ਨਾ ਡੋਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲ ਮਨ ਨਾ ਡੋਲੇ, ਮਾਇਆ ਵੱਲ ਨਾ ਡੋਲੇ, फिर असी कहने बंदे का मन टिक गया, सहज विच आ गया। तो सहज हरि पाया सहज आनंद। तो जदों सत्संगत मिलती है वड्डे भागां नाल, हौमै मुकदी है, दिन रात याद बन जांदी है हिरदे विच परमात्मा दी, ते मन अडोल हो जांदा है। मन मोह माया वल्लों ते विकारां वल्लों अडोल हो जांदा है, ते पाया हरी आनंद अर्थ करन लगिया, पाया हरी आनंद, ते फिर पा लईदा है प्रभु प्राप्ति दा आनंद, फिर नसीब हो जांदा है ईश्वर प्राप्ति दा आनंद। तो इन्हां पंक्तियां विच सतगुरां ने समझाया कि जिन्हां नूं भाई गुरु दी संगत नसीब हो जांदी है, सत्संगत नसीब हो जांदी है, उन्हां दे अंदर प्रभु दी याद वस जांदी है। ते प्रभु दी याद वस जान सदका उन्हां दा मन मोह माया ते विकारां वडो अडोल हो जांदा है, ते प्रभु प्राप्ति दा प्रभु नाल जोड़ दा आनंद उन्हां नूं नसीब हो जांदा है। सो साधु बैरागी सोई हिरदा नाम वसाए। हुण सतगुरु कहिंदे ने कि असी सिखी विच किस नूं साधु आखदे हां, किस नूं बैरागी आखदे हां, असी उस नूं आखदे हां सो साधु, ओ है असल साधु, ओ है असल साधु रब दा। सो बैरागी ओ है प्रेमी रब दा। बैरागी सोई ओही है प्रेमी रब दा। कौन? हिरदय नाम वसाए। जड़ा अपने हिरदे विच नाम वसाउंदा है, जड़ा हिरदे विच बाणी वसाउंदा है, सिखी जो परमेश्वर दा नाम हिरदे च वसाए उसनूं परमेश्वर दा सच्चा साधु गिणदी है, ओहो प्रभु प्रेमी है, ओहो प्रभु बैरागी है। अंतर लाग ना तामस मूले। आ लाग जड़ा मैं पढ़िया ना गगे नू स्यारी है, ए स्यारी लावंग बुलाओ थोड़ी जी तो समझ आएगी। अंतर लाग ना तामस मूले। अंतर भाव हृदय अंदर, लागे ना नहीं लगदी, तामस कालख, कादी कालख, मोह माया दी कालख, विकारां दी कालख, मूले जरावी, मूलों ही जरावी रतावी। अंतर लागे ना तामस मूले। भाई जे नाम हिरदे च वस जाए ता हिरदे अंदर जरा भी मोह माया दी कालख नहीं लगदी, माड़े कर्मा दी कालख नहीं लगदी, विकारां दी कालख नहीं लगदी, मन पवित्र रहिंदा है, इस कालख तो बचया रहिंदा। देखो लाग जिनू पढ़ोगे, लागे पढ़न नाल किन्नी समझ आई। अंतर लागे ना तामस मूले, हिरदे अंदर लगदी नहीं, लागे ना नहीं लगदी, लागे ना नहीं लगदी, तामस कालक मूड़े मूड़ों ही जरा भी। जे नाम परमेश्वर दा हिरदे च वसावे बंदा ते हिरदे विच मैल किवें लग जाएगी, वो माया दी मैल ते विकारां दी मैल किवें लग जाएगी हिरदे च। ਵਿਚੋਂ ਆਪ ਗਵਾਏ ਬੰਦਾ ਆਪਣੇ ਅੰਦਰੋਂ ਹੰਕਾਰ ਹੰਕਾਰ ਵੀ ਮੇਟ ਲੈਂਦਾ ਹੈ, ਹੰਕਾਰ ਦੀ ਕਾਲਖ ਵੀ ਨਹੀਂ ਰਹਿੰਦੀ। ਇਸ ਤਰ੍ਹਾਂ ਸਾਰਿਆਂ ਨਾਲੋਂ ਵੱਡਾ ਵਿਕਾਰ ਜੋ ਹੰਕਾਰ ਹੈ, ਇਸ ਦੀ ਕਾਲਖ ਵੀ ਅੰਦਰ ਨਹੀਂ ਰਹਿੰਦੀ, ਇਹ ਕਾਲਖ ਵੀ ਦੂਰ ਹੋ ਜਾਂਦੀ। ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਸਤਿਗੁਰੂ ਨੇ ਮੈਨੂੰ ਵਿਖਾਲ ਦਿੱਤਾ ਕਿ ਨਾਮ ਨਿਧਾਨ ਹੈ। ਨਿਧਾਨ ਦਾ ਆਖਰੀ ਅਰਥ ਤਾਂ ਹੁੰਦਾ ਖਜ਼ਾਨਾ, ਤੇ ਇੱਥੇ ਭਾਵ ਹੈ ਦੌਲਤ। ਗੁਰੂ ਨੇ ਮੈਨੂੰ ਵਿਖਾਲ ਦਿੱਤਾ ਭਾਵ ਗੁਰੂ ਨੇ ਮੈਨੂੰ ਸਮਝਾ ਦਿੱਤਾ ਕਿ ਨਾਮ ਹੀ ਅਸਲ ਦੌਲਤ ਹੈ। ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਪੂਰਨ ਗੁਰੂ ਨੇ ਮੈਨੂੰ ਵਿਖਾਲ ਦਿੱਤਾ, ਮੇਰੇ ਪੂਰਨ ਗੁਰੂ ਨੇ ਮੈਨੂੰ ਇਹ ਸਮਝਾ ਦਿੱਤਾ ਕਿ ਬਈ ਨਾਮ ਹੀ ਅਸਲ ਦੌਲਤ ਹੈ। ਹਰੀ ਰਸ ਪੀਆ ਅਗਾਏ ਤੇ ਉਹਦਾ ਆਖਾ ਮੰਨ ਕੇ ਫਿਰ ਮੈਂ ਨਾਮ ਦਾ ਰਸ ਰਜ ਰਜ ਪੀਤਾ। ਆਪਣੇ ਗੁਰੂ ਦਾ ਆਖਾ ਮੰਨ ਕੇ ਫਿਰ ਤੇ ਮੈਂ ਨਾਮ ਦਾ ਰਸ ਰਜ ਰਜ ਕੇ ਪੀਤਾ, ਭਾਵ ਨਾਮ ਦਾ ਰਸ ਰਜ ਰਜ ਕੇ ਮਾਣਿਆ। ਫਿਰ ਤੇ ਮੈਂ ਨਾਮ ਦਾ ਰਸ ਰਜ ਰਜ ਕੇ ਮਾਣਿਆ, ਅਗਾਏ ਰਜ ਕੇ। ਬੰਦਾ ਨਾਮ ਦੇ ਰਸ ਨਾਲ ਤ੍ਰਿਪਤ ਹੋ ਜਾਂਦਾ, ਨਾਮ ਦੇ ਰਸ ਨਾਲ ਸੰਤੁਸ਼ਟੀ ਤ੍ਰਿਪਤੀ ਆਉਂਦੀ ਹੈ, ਰੱਜ ਜਾਂਦਾ ਹੈ ਬੰਦਾ। ਹੁਣ ਅਟਲ ਸੱਚਾਈ ਵੱਲ ਇਸ਼ਾਰਾ ਕਰਦੇ ਨੇ, ਜਿਨ ਕਿਨੇ ਪਾਇਆ ਸਾਧ ਸੰਗਤੀ, ਜਿਨ ਕਿਨੇ ਪਾਇਆ, ਕਿਵੇਂ ਪਾਇਆ ਸਾਧ ਸੰਗਤੀ। ਅੱਜ ਤੱਕ ਜਿਸ ਕਿਸੇ ਨੇ ਵੀ ਪਰਮਾਤਮਾ ਪਾਇਆ ਤਾਂ ਕਿਵੇਂ ਪਾਇਆ, ਸਾਧ ਸੰਗਤ ਦੁਆਰਾ ਪਾਇਆ। ਸਾਧ ਸੰਗਤ ਵਿੱਚ ਮੇਲ ਕੇ ਫਿਰ ਪਾਇਆ, ਸਾਧ ਸੰਗਤ ਵਿੱਚ ਮਿਲਣਾ ਜ਼ਰੂਰੀ ਹੈ, ਸਤਸੰਗਤ ਜ਼ਰੂਰੀ ਹੈ, ਬੰਦਗੀ ਵਾਲਿਆਂ ਦੀ ਸੰਗਤ ਜ਼ਰੂਰੀ ਹੈ, ਸਿਮਰਨ ਬੰਦਗੀ ਵਾਲਿਆਂ ਦੀ ਸੰਗਤ ਬੜੀ ਜ਼ਰੂਰੀ ਹੈ, ਉੱਥੋਂ ਹੀ ਲਾਗ ਲੱਗਦੀ ਹੈ। ਤੋ ਆਖਦੇ ਨੇ ਜਿਨ ਕਿਨੇ ਪਾਇਆ ਸਾਧ ਸੰਗਤੀ, ਅੱਜ ਤੱਕ ਜਿਸਨੇ ਵੀ ਪਰਮਾਤਮਾ ਪਾਇਆ ਪਹਿਲਾਂ ਉਸਨੇ ਸਾਧ ਸੰਗਤ ਕੀਤੀ, ਸਾਧ ਸੰਗਤ ਰਾਹੀਂ ਉਸਨੇ ਪਾਇਆ। ਸਾਧ ਸੰਗਤ ਸਤ ਸੰਗਤ ਜ਼ਰੀਆ ਹੈ ਉਸਦੀ ਪ੍ਰਾਪਤੀ ਦਾ। ਪੂਰਾ ਭਾਗ ਬੈਰਾਗ, ਪੂਰੀ ਕਿਸਮਤ ਜਾਗਦੀ ਹੈ ਜਦੋਂ ਤਾਂ ਫਿਰ ਪ੍ਰਭੂ ਨਾਲ ਪ੍ਰੀਤੀ ਜਾਗਦੀ ਹੈ। ਬੈਰਾਗ ਆਖਿਆ ਪ੍ਰੀਤੀ, ਜਦੋਂ ਕਿਸੇ ਦੇ ਪੂਰੇ ਭਾਗ ਜਾਗਦੇ ਨੇ, ਸਾਧ ਸੰਗਤ ਵਿੱਚ ਪਹੁੰਚਦਾ ਹੈ ਤੇ ਉਸਦੇ ਅੰਦਰ ਪ੍ਰਭੂ ਦਾ ਪ੍ਰੇਮ ਜਾਗਦਾ ਹੈ, ਪ੍ਰਭੂ ਦੀ ਪ੍ਰੀਤੀ ਲੱਗਦੀ ਹੈ। ਪੂਰਾ ਭਾਗ ਪੂਰੇ ਭਾਗਾਂ ਨਾਲ ਜਦੋਂ ਸਤਸੰਗਤ ਨਸੀਬ ਹੁੰਦੀ ਹੈ ਤਾਂ ਬੈਰਾਗ, ਫਿਰ ਵੈਰਾਗ ਜਾਗਦਾ ਹੈ, ਪ੍ਰਭੂ ਨਾਲ ਪ੍ਰੀਤ ਜਾਗਦੀ ਹੈ, ਪਰਮੇਸ਼ਵਰ ਨਾਲ ਪ੍ਰੇਮ ਪੈਦਾ ਹੁੰਦਾ ਹੈ। ਮਨ ਮੁੱਕ ਫਿਰੇ ਨਾ ਜਾਣੇ ਸਤਿਗੁਰ। ਮਨਮੁੱਖ ਬੰਦੇ ਤਾਂ ਜੰਗਲਾਂ ਵਿੱਚ ਭੌਂਦੇ ਫਿਰਦੇ ਰਹਿੰਦੇ ਨੇ, ਫਿਰੇ ਤੋਂ ਭਾਵ ਭੌਂਦੇ ਰਹਿਣਾ, ਭਟਕਦੇ ਰਹਿਣਾ। ਜੰਗਲ ਇੱਥੇ ਲਿਖਿਆ ਨਹੀਂ ਹੈ, ਪਹਾੜ ਲਿਖੇ ਨਹੀਂ ਹੈ, ਪਰ ਅਰਥ ਛੁਪਿਆ। ਮਨਮੁੱਖ ਬੰਦੇ ਤਾਂ ਪ੍ਰਭੂ ਪ੍ਰਾਪਤੀ ਲਈ ਪਹਾੜਾਂ ਤੇ ਭੌਂਦੇ ਫਿਰਦੇ ਨੇ, ਜੰਗਲਾਂ ਵਿੱਚ ਭੌਂਦੇ ਫਿਰਦੇ ਨੇ, ਪਰ ਉਹ ਤਾਂ ਮਿਲਦਾ ਹੈ ਸਤਸੰਗਤੀ। ਹਾਲਾਂਕਿ ਉਹ ਮਿਲਦਾ ਸਤਸੰਗਤੀ, ਬੰਦੇ ਤਾਂ ਜੰਗਲਾਂ ਚ ਭੌਂਦੇ ਰਹਿੰਦੇ ਨੇ, ਪਹਾੜਾਂ ਤੇ ਭੌਂਦੇ ਰਹਿੰਦੇ ਨੇ, ਤੀਰਥਾਂ ਤੇ ਭੌਂਦੇ ਰਹਿੰਦੇ ਨੇ। ਮਨਮੁਖ ਫਿਰੈ ਨਾ ਜਾਣੈ ਸਤਿਗੁਰ। ਉਨ੍ਹਾਂ ਨੂੰ ਪੂਰਨ ਗੁਰੂ ਦੀ ਸੰਗਤ ਦੀ ਸੋਝੀ ਕੋਈ ਨਹੀਂ, ਇੰਪੋਰਟੈਂਸ ਦਾ ਪਤਾ ਨਹੀਂ। ਉਨ੍ਹਾਂ ਨੂੰ ਪੂਰਨ ਸਤਿਗੁਰੂ ਦੀ ਸੰਗਤ ਇਸ ਦੀ ਜੋ ਇੰਪੋਰਟੈਂਸ ਹੈ, ਇਸ ਦੀ ਜੋ ਵਡਿਆਈ ਹੈ, ਇਸ ਦੀ ਜੋ ਖੂਬੀ ਹੈ, ਉਸ ਦਾ ਪਤਾ ਨਹੀਂ। ਕਿਉਂ ਨਹੀਂ ਪਤਾ ਲੱਗਦਾ ਉਨ੍ਹਾਂ ਨੂੰ? ਗੁਰੂ ਦੀ ਸੰਗਤ ਕਰਨੀ ਬੜੀ ਉੱਚੀ ਹੈ, ਸਤਸੰਗਤ ਕਰਨੀ ਬੜੀ ਉੱਚੀ ਹੈ। ਕਹਿੰਦੇ ਨੇ ਹਉਮੈ ਅੰਦਰ ਲਾਗ, ਕਿਉਂਕਿ ਹਉਮੈ ਦੀ ਪਾ ਚੜੀ ਹੋਈ ਹੈ ਅੰਦਰ। ਹਉਮੈ ਦੀ ਜੋ ਪਾ ਚੜੀ ਹੋਈ ਹੈ ਹਿਰਦੇ ਨੂੰ, ਇਹ ਹਉਮੈ ਦੀ ਪਾ ਕਰਕੇ ਉਨ੍ਹਾਂ ਨੂੰ ਗੁਰੂ ਦੀ ਸੰਗਤ ਕਰਨ ਦੀ ਜੋ ਇੰਪੋਰਟੈਂਸ ਹੈ, ਇਸ ਦੀ ਸੋਝੀ ਆਉਂਦੀ ਕੋਈ ਨਹੀਂ। ਨਾਨਕ ਸ਼ਬਦੇ ਰੱਤੇ ਹਰੀਨਾਮ ਹੈ ਰੰਗਾਏ, ਸ਼ਬਦੇ ਰੱਤੇ ਸ਼ਬਦ ਆਖਿਆ ਬਾਣੀ ਨੂੰ, ਰੱਤੇ ਭਾਵ ਰੰਗੇ, ਜੋ ਬਾਣੀ ਦੇ ਰੰਗ ਵਿਚ ਰੰਗੇ ਗਏ। ਸ਼ਬਦੇ ਰੱਤੇ ਜਿਹੜੇ ਇਨਸਾਨ ਬਾਣੀ ਦੇ ਰੰਗ ਵਿਚ ਰੰਗੇ ਗਏ, ਹਰੀ ਨਾਮੈ ਰੰਗਾਏ ਜਿਹੜੇ ਨਾਮ ਸਿਮਰਨ ਵਿਚ ਰੰਗ ਹੋ ਗਏ, ਉਨ੍ਹਾਂ ਨੂੰ ਪ੍ਰਾਪਤੀ ਹੈ। ਪਰ ਫਿਰ ਅੱਗੇ ਸਮਝਾਉਂਦੇ ਕੀ ਨੇ, ਬਿਨ ਪੈ ਕੇ ਹੀ ਲਾਗ, ਬਿਨ ਪੈ ਕੇ ਹੀ ਲਾਗ। ਪਰ ਬਾਈ ਪੈ ਆਖਿਆ ਡਾਰੇ ਅਦਬ ਨੂੰ, ਬਿਨ ਪੈ ਜਿਨ੍ਹਾਂ ਦੇ ਹਿਰਦਿਆਂ ਵਿਚ ਪਰਮੇਸ਼ਰ ਲਈ ਅਦਬ ਸਤਿਕਾਰ ਕੋਈ ਨਹੀਂ, ਜਿਨ੍ਹਾਂ ਦੇ ਹਿਰਦਿਆਂ ਵਿਚ ਡਰ ਭਾਉ ਕੋਈ ਨਹੀਂ ਪਰਮਾਤਮਾ ਦਾ, ਜਿਨ੍ਹਾਂ ਦੇ ਹਿਰਦਿਆਂ ਵਿਚ ਪਰਮੇਸ਼ਰ ਦਾ ਡਰ ਭਾਉ ਕੋਈ ਨਹੀਂ, ਸਤਿਕਾਰ ਕੋਈ ਨਹੀਂ, ਕੇਹੀ ਲਾਗ, ਉਨ੍ਹਾਂ ਨੂੰ ਪ੍ਰੇਮ ਦਾ ਰੰਗ ਕਿਵੇਂ ਚੜੇ, ਉਨ੍ਹਾਂ ਨੂੰ ਪ੍ਰੇਮ ਦਾ ਰੰਗ ਕਿਵੇਂ ਚੜੇ, ਉਨ੍ਹਾਂ ਦੀ ਪ੍ਰੇਮ ਦੀ ਪਾ ਕਿਵੇਂ ਚੜੇ, ਪ੍ਰੇਮ ਦਾ ਰੰਗ ਕਿਵੇਂ ਚੜੇ, ਉਨ੍ਹਾਂ ਨੂੰ ਪ੍ਰੀਤੀ ਪ੍ਰਭੂ ਦੀ ਲੱਗ ਨਹੀਂ ਸਕਦੀ। ਮੂਲ ਜੋ ਗੱਲ ਸਿੱਖਣ ਵਾਲੀ ਜੋ ਇੱਕ ਸਤਿਗੁਰਾਂ ਨੇ ਇੱਥੇ ਸਮਝਾਈ ਹੈ, ਉਹ ਹੈ ਘਰ ਗ੍ਰਸਤੀ ਕਰਦਿਆਂ ਪਰਮੇਸ਼ਰ ਪਾਉਣਾ, ਘਰ ਬਾਰ ਤਿਆਗਣ ਦੀ ਕੋਈ ਲੋੜ ਨਹੀਂ, ਪਹਾੜਾਂ ਜੰਗਲਾਂ ਚ ਜਾਣ ਦੀ ਕੋਈ ਲੋੜ ਨਹੀਂ, ਗ੍ਰਸਤ ਕਮਾਉਂਦਿਆਂ ਸਭ ਕੁਝ ਪਾਉਣਾ। ਦਸਮ ਪਾਤਸ਼ਾਹ ਦੇ ਬਚਨ ਮੈਨੂੰ ਯਾਦ ਆਏ, ਆਖਦੇ ਨੇ ਰੇ ਮਨ ਐਸੋ ਕਰ ਸੰਨਿਆਸਾ। ਨੋਟ ਕਰਨ ਜੋਗੇ ਬਚਨ ਨੇ, ਦੁਹਰਾਵਾਂਗਾ ਬਾਰ ਬਾਰ, ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ। ਬਨ ਬਬਾਨੰਨਾ, ਸੇ ਸਸੇ ਨੂੰ ਨਾਮ, ਸਦਨ ਸੱਸਾ ਦਦਾਨੰਨਾ। ਬਨ ਸੇ ਸਦਨ ਸਬੈ ਕਰ ਸਮਝੋ, ਸਬੈ ਕਰ ਸੱਸਾ ਬੱਬੇ ਨੂੰ ਦੁਲਾਵਾ, ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸ, ਮਨ ਹੀ ਮਾਹੇ ਉਦਾਸ। ਇਹਨਾਂ ਕੁ ਬਚਨ ਪਹਿਲਾਂ ਸਮਝਾ ਦੇਵਾਂ, ਰੇ ਮਨ ਹੇ ਮੇਰੇ ਮਨਾ ਐਸੋ ਕਰ ਸੰਨਿਆਸਾ, ਤੂੰ ਅਜਿਹਾ ਸੰਨਿਆਸ ਕਰ। ਸੰਨਿਆਸ ਕਰਨਾ ਦਾ ਭਾਵ ਹੁੰਦਾ ਘਰ ਬਾਰ ਛੱਡ ਕੇ ਜੰਗਲਾਂ ਨੂੰ ਤੁਰ ਜਾਣਾ, ਸੰਨਿਆਸ ਲੈ ਲੈਣਾ। ਦਸਮ ਪਾਤਸ਼ਾਹ ਆਪਣੇ ਸਿੱਖਾਂ ਨੂੰ ਦੱਸਦੇ ਨੇ ਕਿ ਭਾਈ ਸਿੱਖੋ, ਤੁਸੀਂ ਕਿਹੋ ਜਿਹਾ ਸੰਸਾਰ ਕਰਨਾ। ਐਸੋ ਕਰ ਦਾ ਮਤਲਬ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਿੱਖ ਦਾ ਜੋ ਸੰਨਿਆਸ ਹੈ ਉਹ ਬਾਕੀ ਦੁਨੀਆਂ ਦੇ ਸੰਨਿਆਸ ਨਾਲ ਵੱਖਰਾ ਹੈ। ਇਸੇ ਕਰਕੇ ਆਖਿਆ ਐਸੋ ਕਰ। ਸਾਡਾ ਸੰਨਿਆਸ ਕੋਈ ਵੱਖਰੀ ਕਿਸਮ ਦਾ ਸੰਨਿਆਸ, ਆਮ ਦੁਨੀਆਂ ਵਾਲਾ ਸੰਨਿਆਸ ਨਹੀਂ ਹੈ। ਮੇਰੇ ਸਿੱਖ, ਐਸੋ ਕਰ ਸੰਨਿਆਸਾ, ਤੂੰ ਅਜਿਹਾ ਸੰਨਿਆਸ ਕਰਨਾ ਹੈ। ਬਨ ਸੇ ਸਦਨ, ਬਨ ਕਹਿੰਦੇ ਨੇ ਜੰਗਲ ਨੂੰ ਤੇ ਸਦਨ ਕਹਿੰਦੇ ਨੇ ਘਰ ਨੂੰ। ਬਨ ਸੇ ਕਹਿੰਦੇ ਨੇ ਉਹ ਪਰਮਾਤਮਾ, ਜਿੰਨਾ ਜੰਗਲ ਚ ਮੌਜੂਦ ਹੈ ਉਨਾ ਹੀ ਘਰ ਚ ਮੌਜੂਦ ਹੈ। ਜੰਗਲ ਚ ਕਿਤੇ ਬਹੁਤਾ ਨਹੀਂ ਤੇ ਘਰ ਚ ਕੋਈ ਉਹ ਥੋੜਾ ਨਹੀਂ, ਉਹ ਤੇ ਸਾਰਾ ਹੀ ਹਰ ਜਗ੍ਹਾ ਹੈ। ਜਿੰਨਾ ਉਹ ਜੰਗਲ ਚ ਹੈ ਉਨਾ ਘਰ ਵਿਚ ਹੀ ਹੈ, ਉਹ ਤੇ ਇਕੋ ਜਿਹਾ ਵਸਿਆ ਹਰ ਥਾਈ। ਬਨ ਸੇ ਸਦਨ, ਸਬੈ ਕਰ ਸਮਝੋ, ਸਬੈ ਹਰ ਥਾਂ, ਉਸ ਨੂੰ ਤਾਂ ਤੁਸੀਂ ਹਰ ਥਾਂ ਹਾਜ਼ਰ ਕਰਕੇ ਸਮਝੋ। ਉਹ ਤੇ ਹਰ ਥਾਂ ਹਾਜ਼ਰ ਨਾਜ਼ਰ ਹੈ, ਇਹ ਨਹੀਂ ਕਿ ਘਰ ਵਿਚ ਗੁਆਚਿਆ ਤੇ ਜੰਗਲਾਂ ਚ ਜਾ ਕੇ ਲੱਭੇਗਾ। ਉਹ ਤਾਂ ਹਰ ਥਾਂ ਹੀ ਹਾਜ਼ਰ ਨਾਜ਼ਰ ਹੈ, ਉਹ ਤੇ ਇਕੋ ਜਿਹਾ ਮੌਜੂਦ ਹੈ ਹਰ ਜਗ੍ਹਾ। ਇਸ ਕਰਕੇ ਭਾਈ ਸਿੱਖਾ, ਤੂੰ ਜੰਗਲ ਚ ਜਾ ਕੇ ਉਦਾਸੀ ਨਹੀਂ ਕਰਨੀ, ਮਨ ਹੀ ਮਾਹੇ ਉਦਾਸਾ, ਜਿੱਥੇ ਬੈਠਾ ਉੱਥੇ ਹੀ ਰਹੋ, ਜੋ ਕਿਰਤ ਕਰਦਾ ਉਹੀ ਕਰ। ਮਨ ਕਰਕੇ ਉਦਾਸ ਹੋ, ਮਨ ਕਰਕੇ ਮਾਇਆ ਤੋਂ ਉਦਾਸ ਹੋ। ਸੰਸਾਰ ਛੱਡ ਕੇ ਜੰਗਲ ਭੱਜਣ ਨੂੰ ਦੀ ਕੋਈ ਲੋੜ ਨਹੀਂ। ਪਰਿਵਾਰ ਛੱਡ ਕੇ, ਕਾਰੋਬਾਰ ਛੱਡ ਕੇ, ਕਿਰਤ ਛੱਡ ਕੇ, ਕੰਮਕਾਰ ਛੱਡ ਕੇ ਜੰਗਲ ਚ ਭੱਜਣ ਦੀ ਲੋੜ ਨਹੀਂ। ਜਿੱਥੇ ਬੈਠਾ ਉੱਥੇ ਹੀ ਰਹੋ, ਜੋ ਕਿਰਤ ਕਰਦਾ ਉਹ ਕਰ। ਸਭ ਕੁਝ ਕਰਦਿਆਂ ਮਨ ਕਰਕੇ ਮੋਹ ਮਾਇਆ ਤੋਂ ਉਦਾਸ ਹੋਣਾ। ਭਾਵ ਚਿੱਤ ਮਾਇਆ ਵਿਚ ਨਾ ਹੋਵੇ, ਚਿੱਤ ਪਰਮੇਸ਼ਰ ਵਿਚ ਹੋਵੇ। ਕਿਰਤ ਕਰੇ, ਚਿੱਤ ਤੇਰਾ ਪਰਮੇਸ਼ਰ ਵਿਚ ਹੋਵੇ, ਇਸ ਤਰ੍ਹਾਂ ਤੂੰ ਘਰ ਬੈਠਿਆ ਹੀ ਉਦਾਸ, ਫਿਰ ਤੇਰੇ ਤੋਂ ਵੱਡਾ ਸੰਨਿਆਸੀ ਕੋਈ ਨਹੀਂ। ਇਸੇ ਸ਼ਬਦ ਵਿਚ ਆਪ ਜੀ ਦੇ ਬਚਨ ਅੱਗੇ ਆਉਂਦੇ ਨੇ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨਸੋਂ ਲਿਆਵੈ। ਤਿਆਗਣ ਯੋਗ ਚੀਜ਼ਾਂ ਤੇ ਆ ਨੇ, ਘਰ ਥੋੜੋ ਤਿਆਗਣਾ, ਬੱਚੇ ਥੋੜੋ ਤਿਆਗਣੇ ਨੇ, ਕੰਮ ਥੋੜੋ ਤਿਆਗਣਾ। ਤਿਆਗਣ ਯੋਗ ਚੀਜ਼ ਕੀ ਹੈ? ਕਾਮ ਤਿਆਗ, ਕ੍ਰੋਧ ਤਿਆਗ, ਹੰਕਾਰ ਤਿਆਗ, ਲੋਭ ਤਿਆਗ, ਹਠ ਜ਼ਿੱਦ ਤਿਆਗ। ਮੋਹ ਨਾ ਮਨਸੋਂ ਲਿਆਵੈ, ਪਰਿਵਾਰ ਵਿਚ ਰਹਿੰਦਾ ਪਰਿਵਾਰ ਦੇ ਮੋਹ ਚੋਂ ਬਚੇ। ਭਾਵ ਕੀ ਹੈ? ਇਹ ਨਹੀਂ ਹੈ ਕਿ ਪਿਆਰ ਨਹੀਂ ਕਰਨਾ ਬੱਚਿਆਂ ਨੂੰ। ਪਿਆਰ ਕਦੋਂ ਗੰਧਲਾ ਹੋ ਜਾਂਦਾ ਹੈ? ਜਦੋਂ ਪਰਮਾਤਮਾ ਵਿਸਰ ਜਾਏ। ਪਿਆਰ ਉਦੋਂ ਮੋਹ ਬਣਦਾ ਹੈ ਜਦੋਂ ਪਰਮਾਤਮਾ ਵਿਸਰ ਜਾਏ। ਜਿਸ ਪਿਆਰ ਵਿਚ ਪਰਮਾਤਮਾ ਨਹੀਂ ਵਿਸਰਦਾ, ਉਹ ਪਿਆਰ ਮੋਹ ਨਹੀਂ ਹੈ, ਉਹ ਪਿਆਰ ਗੰਧੜਾ ਹੋ ਜਾਂਦਾ, ਮੋਹ ਹੋ ਜਾਂਦਾ ਜਿਸ ਵਿਚ ਪਰਮਾਤਮਾ ਭੁੱਲ ਜਾਏ। ਤੋ ਕਹਿੰਦੇ ਨੇ ਤਿਆਗਣ ਯੋਗ ਚੀਜ਼ਾਂ ਤਾਂ ਕਾਮ ਹੈ, ਕ੍ਰੋਧ ਹੈ, ਹੰਕਾਰ ਹੈ, ਲੋਭ ਹੈ, ਹੱਠ ਹੈ, ਔਰ ਮੋਹ, ਇਸ ਨੂੰ ਤੂੰ ਤਿਆਗ, ਇਹ ਛੱਡਣ ਯੋਗ ਨੇ। ਤਬ ਹੀ, ਔਰ ਫਿਰ ਆਖਰੀ ਪੰਕਤੀਆਂ ਚ ਤੱਤ ਕੱਢ ਕੇ ਉਨ੍ਹਾਂ ਨੇ ਦਿੱਤਾ ਹੈ, ਕਹਿੰਦੇ ਨੇ ਤਬ ਹੀ ਆਤਮ ਤਦ ਕੋ ਦਰਸ ਪਰਮ ਪੁਰਖ ਕਹਿ ਪਾਵੈ। ਪਰਮ ਪੁਰਖ ਆਖਿਆ ਪਰਮੇਸ਼ਰ ਨੂੰ, ਕਹਿ ਪਾਵੈ ਬੰਦਗੀ ਕਰੇ, ਉਹਦਾ ਨਾਮ ਜਪੇ। ਪਰਮ ਪੁਰਖ ਕਹਿ ਪਾਵੈ ਦਾ ਮਤਲਬ ਹੈ ਪਰਮੇਸ਼ਰ ਦੀ ਬੰਦਗੀ ਕਰੇ, ਤਦ ਹੀ ਆਤਮ ਤਤ ਪਰਮੇਸ਼ਰ ਕੋ ਦਰਸੈ ਦਰਸ਼ਨ ਪਾ ਸਕਦਾ ਹੈ। ਸ਼ਰਤ ਇਹ ਹੈ, ਸਿਰਫ ਆ ਤਿਆਗ ਕੇ ਤੇ ਬੈਠੇ ਨਹੀਂ ਰਹਿਣਾ, ਬੰਦਗੀ ਜ਼ਰੂਰੀ ਹੈ। ਕੋਈ ਬੰਦਾ ਕਵੇ ਵੀ ਮੈਂ ਤੇ ਬਹੁਤ ਆਚਰਨ ਦਾ ਸੱਚਾ ਸੁੱਚਾ ਹੈ, ਕੋਈ ਵੀ ਮੇਰੇ ਚ ਵਿਕਾਰ ਨਹੀਂ ਹੈ, ਪਰ ਜੇ ਬੰਦਗੀ ਪੱਲੇ ਨਹੀਂ ਹੈ ਤਦ ਵੀ ਉਹ ਨਹੀਂ ਮਿਲਦਾ। ਤੋ ਕਹਿੰਦੇ ਨੇ तब ही आत्म तत् को दर्श परम पुरख कह पावे। और ए सब कुछ कर दिया जे परमात्मा दी बंदगी कर रहा तो फिर उस आत्म तत् दे दर्शन पा लवेगा, फिर परमेश्वर दे दर्शन पा लेगा। और ऐसे ही बसन आउंदे ने सो सन्यासी जो सतगुरु सेवा छादन भोजन की आस ना करी। आम सन्यासी दी सुरत तां मंगण विच रहिंदी है कितों कपड़ा मिले कितों भोजन मिले, छादन कहिंदे ने कपड़े नूं। आम सन्यासी नूं ते छादन भोजन दी बनी रहिंदी है। तो कहिंदे ने सो सन्यासी जो सतगुरु सेवे छादन भोजन की आस ना करी। अचिंत मिले सो पाए, अचिंत सुते सुते जो मिल गया उसे च शुकर शुकर। अचिंत मिले सो पाए, फिर कहिंदे ने गिरही मैं सदा उदासी। ऐसा सन्यासी ग्रस्त विच रहिंदा उदासी होवे, करबार करबारी हुंदा उदास होवे। ज्ञान तत् विचारी, ऐसा सन्यासी ज्ञान तत् दा विचारी। आओ हुण अगला शब्द सरवण करावां। अच्छा समा हो चुका, हां माफ करना समा हो चुका है, अज इन बचन प्रवान कर लो। वाहिगुरु जी का खालसा, वाहिगुरु जी की फतेह।